ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਵਿਸੂਰੇ ਰਹਾਉ। ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਤਿਗੁਰੂ ਦੀ ਪਵਿੱਤਰ ਬਾਣੀ ਇਹ ਅੰਮ੍ਰਿਤ ਦੀ ਮਿੱਠੀ ਧਾਰ ਹੈ, ਜਿਸਨੇ ਇਸ ਨੂੰ ਪੀ ਲਿਆ ਉਹਨੂੰ ਮੋਖ ਦੁਆਰ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਦੀ ਬਾਣੀ ਇੱਕ ਦੈਵੀ ਚਾਨਣ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਿਸ ਮਨੁੱਖ ਨੂੰ ਗੁਰਬਾਣੀ ਦਾ ਚਾਨਣ ਮਿਲ ਜਾਂਦਾ ਹੈ, ਉਹਦੇ ਮਨੁੱਖੀ ਮਨ ਦੇ ਵਿੱਚੋਂ ਮੋਹ ਮਾਇਆ ਦਾ, ਅਗਿਆਨਤਾ ਦਾ, ਭਰਮ ਦਾ, ਜਹਾਲਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਔਸ਼ਧੀ ਵੀ ਹੈ। ਔਸ਼ਧੀ ਕਹਿੰਦੇ ਹਨ ਦਵਾਈ ਨੂੰ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸਤਿਗੁਰੂ ਦੀ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਜਿੰਨੇ ਵੀ ਸਰੀਰ ਦੇ ਦੁੱਖ ਹਨ, ਮਨ ਦੇ ਸੰਤਾਪ ਹਨ ਅਤੇ ਜਿੰਨੇ ਹੋਰ ਵੀ ਰੋਗ ਨੇ, ਉਹ ਸਾਰੇ ਹੀ ਨਾਸ ਹੋ ਜਾਂਦੇ ਹਨ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਇੱਕ ਹੁਕਮ ਵੀ ਕੀਤਾ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਤਿਗੁਰੂ ਦੀ ਬਾਣੀ ਸਾਰੀਆਂ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਹੈ, ਕਿਉਂਕਿ ਬਾਣੀਆਂ ਹੋਰ ਵੀ ਬੇਅੰਤ ਨੇ। ਵੇਦ ਬਾਣੀ ਵੀ ਹੈ, ਪੁਰਾਣ ਬਾਣੀ ਵੀ ਹੈ, ਰਮਾਇਣ ਬਾਣੀ ਵੀ ਹੈ, ਗੀਤਾ ਬਾਣੀ ਵੀ ਹੈ, ਕੁਰਾਨ ਬਾਣੀ ਵੀ ਹੈ, ਅੰਜੀਲ ਬਾਣੀ ਵੀ ਹੈ। ਗੱਲ ਕਿ ਦੁਨੀਆਂ ਵਿੱਚ ਅਨੇਕ ਧਰਮ ਨੇ, ਉਹਨਾਂ ਦੇ ਵੱਖੋ ਵੱਖਰੇ ਧਰਮ ਗ੍ਰੰਥ ਨੇ, ਔਰ ਉਹਨਾਂ ਦੀ ਆਪੋ ਆਪਣੀ ਬਾਣੀ ਵੀ ਹੈ, ਪਰ ਜੋ ਇਹ ਸਤਿਗੁਰੂ ਦੀ ਬਾਣੀ ਹੈ, ਬਾਣੀਆਂ ਸਿਰ ਬਾਣੀ, ਇਸ ਨੂੰ ਸਤਿਗੁਰੂ ਨੇ ਮੁਰਾਤਬਾ ਬਖਸ਼ਿਸ਼ ਕੀਤਾ ਹੈ। ਇਸ ਬਾਣੀ ਵਰਗਾ ਹੋਰ ਕੋਈ ਦੁਨੀਆਂ ਦੇ ਵਿੱਚ ਕਲਾਮ ਨਹੀਂ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹ ਵੀ ਬਚਨ ਆਖੇ ਨੇ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਤਿਗੁਰੂ ਕਹਿੰਦੇ ਨੇ, ਐ ਮਨੁੱਖ, ਤੂੰ ਤੇ ਦੁਨੀਆਂ ਦੇ ਵਿੱਚ ਸਿਰਫ ਇੱਕੋ ਕੰਮ ਲਈ ਆਇਆ ਹੈ, ਉਹ ਕੰਮ ਕੀ ਹੈ? ਬਾਣੀ ਪੜ੍ਹਨੀ ਜਾਂ ਬਾਣੀ ਸੁਣਨੀ, ਬਸ ਇਹ ਤੇਰਾ ਇੱਕੋ ਹੀ ਕੰਮ ਹੈ, ਆਇਓ ਸੁਣਨ ਪੜ੍ਹਨ ਕਉ ਬਾਣੀ। ਜਿਹੜਾ ਮਨੁੱਖ ਇਸ ਆਪਣੇ ਜ਼ਰੂਰੀ ਕੰਮ ਨੂੰ ਛੱਡ ਕੇ ਹੋਰ ਪਾਸੇ ਸਮਾਂ ਬਰਬਾਦ ਕਰ ਰਿਹਾ ਹੈ, ਤਾਂ ਸਤਿਗੁਰੂ ਕਹਿੰਦੇ ਨੇ, ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿਤ ਹੁਣ ਖਸਮ ਨ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਜੇ ਅਸੀਂ ਇਸ ਮਨੁੱਖੀ ਜੀਵਨ ਦੇ ਅੰਦਰ ਬਾਣੀ ਨਹੀਂ ਪੜ੍ਹ ਸਕਦੇ ਤਾਂ ਫਿਰ ਅਸੀਂ ਹੋਰ ਕਦੋਂ ਪੜ੍ਹਾਂਗੇ? ਜਿਵੇਂ ਕਿ ਭਗਤ ਕਬੀਰ ਜੀ ਦਾ ਬੜਾ ਸੁੰਦਰ ਬਚਨ ਹੈ, ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਸਤਿਗੁਰੂ ਕਹਿੰਦੇ ਨੇ, ਐ ਮਨੁੱਖ, ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੋਹਣੀ ਜ਼ੁਬਾਨ ਦਿੱਤੀ ਹੈ, ਸੋਹਣੀ ਬੋਲੀ ਦਿੱਤੀ ਹੈ, ਤੂੰ ਬਾਣੀ ਪੜ੍ਹ ਸਕਦਾ ਹੈ। ਪਸ਼ੂ ਵਿਚਾਰੇ ਬੇਜ਼ੁਬਾਨ ਹੁੰਦੇ ਨੇ, ਨਾ ਉਹਨਾਂ ਕੋਲ ਕੋਈ ਭਾਸ਼ਾ ਹੁੰਦੀ ਹੈ, ਨਾ ਹੀ ਕੋਈ ਬਾਣੀ ਹੁੰਦੀ ਹੈ, ਅਤੇ ਫਿਰ ਜੇ ਤੂੰ ਹੁਣ ਬਾਣੀ ਨਹੀਂ ਪੜ੍ਹ ਸਕਦਾ, ਫਿਰ ਕੀ ਪਸ਼ੂ ਬਣ ਕੇ ਪੜ੍ਹੇਗਾ? ਚਾਰ ਪਾਪ ਜਦੋਂ ਤੇਰੇ ਚਾਰ ਪੈਰ ਹੋਣਗੇ, ਦੋ ਸਿੰਘ ਵੀ ਤੇਰੇ ਸਿਰ ਤੇ ਹੋਣਗੇ, ਗੁੰਗ ਮੁੱਖ ਮੁੱਖੋਂ ਬੇਜ਼ੁਬਾਨ ਹੋਵੇਗਾ, ਤੇਰੀ ਕੋਈ ਆਪਣੀ ਭਾਸ਼ਾ ਨਹੀਂ ਹੋਵੇਗੀ, ਅਤੇ ਉਸ ਵੇਲੇ ਤੂੰ ਕੀ ਬਾਣੀ ਪੜ੍ਹੇਗਾ, ਕੀ ਕੀਰਤਨ ਕਰੇਗਾ, ਜਾਂ ਕੋਈ ਕਥਾ ਪ੍ਰਚਾਰ ਕਰੇਗਾ? ਫਿਰ ਤੇਰੀ ਹਾਲਤ ਇਹ ਹੋਵੇਗੀ, ਉਠਤ ਬੈਠਤ ਠੇਂਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੇਰੇ ਠੇਂਗਾ ਦਾ ਅਰਥ ਹੈ ਡੰਡਾ ਵੀ ਵੱਜੇਗਾ, ਕਿਉਂਕਿ ਲੋਕ ਪਸ਼ੂਆਂ ਦੇ ਡੰਡੇ ਵੀ ਮਾਰਦੇ ਨੇ। ਤਬ ਕਤ ਮੂੰਡ ਲੁਕਈ ਹੈ, ਹੁਣ ਤੇ ਨਾਮ ਸਿਮਰਨ ਦੇ ਸਮੇਂ ਮੂੰਹ ਲੁਕੋ ਲੈਂਦਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਰਜਾਈ ਵਿੱਚ ਮੂੰਹ ਲੁਕੋ ਲੈਂਦਾ, ਉਸ ਵੇਲੇ ਕਦੋਂ ਮੂੰਹ ਲੁਕੋਵੇਗਾ? ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਐਸੇ ਸੁੰਦਰ ਉਪਦੇਸ਼ ਦਿੱਤੇ ਹਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਸ਼ਬਦ ਜਿਸ ਦਾ ਤੁਸਾਂ ਪਾਠ ਸਰਵਣ ਕੀਤਾ ਹੈ, ਇਹ ਸ਼ਬਦ ਦੇ ਵਿੱਚ ਸਤਿਗੁਰੂ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ। ਕੋਈ ਐਸਾ ਸਮਾਂ ਆਇਆ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੁਖਾਰ ਚੜ੍ਹਿਆ, ਗੁਰਸਿੱਖ ਸੰਗਤਾਂ ਨੂੰ ਫਿਕਰ ਹੋਇਆ, ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ, ਹੇ ਸਤਿਗੁਰੂ, ਤੁਸੀਂ ਕੋਈ ਉਪਾਅ ਕਰੋ, ਸਾਹਿਬਜ਼ਾਦਾ ਨੌ ਵਰ ਨੌ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ, ਐ ਗੁਰੂ ਪਿਆਰਿਓ, ਗੁਰੂ ਸਵਾਰਿਓ, ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਅਤੇ ਸਿਮਰਨ ਕਰੋ, ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਦੁਨੀਆਂ ਵਿੱਚ ਇਹਦਾ ਇਲਾਜ ਨਹੀਂ ਹੈ। ਸਰਬ ਰੋਗਾ ਔਖਦ ਨਾਮ, ਇਹ ਨਾਮ ਹੀ ਸਾਰੇ ਰੋਗਾਂ ਦਾ ਦਾਰੂ ਹੈ। ਤਾਂ ਉਸ ਵੇਲੇ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਦਾ ਬਚਨ ਮੰਨਿਆ, ਤਾਪ ਗਿਆ ਬਚਨ ਗੁਰ ਪੂਰੇ, ਅੰਧ ਪਇਆ ਸਾ ਮਿਟੇ ਵਸੂਰੇ। ਤਾਪ ਵੀ ਚਲਿਆ ਗਿਆ, ਕਿਵੇਂ ਚਲਿਆ ਗਿਆ? ਬਚਨ ਗੁਰ ਪੂਰੇ, ਪੂਰੇ ਗੁਰੂ ਦੇ ਬਚਨਾਂ ਦਾ ਸਦਕਾ, ਕਿਉਂਕਿ ਸਤਿਗੁਰੂ ਨੇ ਬਚਨ ਕਰ ਦਿੱਤਾ ਸੀ, ਸਾਧ ਸੰਗਤ ਜੀ ਤੁਸੀਂ ਸਿਮਰਨ ਕਰੋ, ਪਾਠ ਕਰੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਉਹਦੇ ਨਾਲ ਸਾਰੇ ਦੁੱਖ ਤਾਪ ਦੂਰ ਹੁੰਦੇ ਨੇ। ਜਦੋਂ ਪੂਰੇ ਗੁਰੂ ਦਾ ਬਚਨ ਮੰਨਿਆ, ਤਾਪ ਗਿਆ, ਜਿਹੜਾ ਤਨ ਦਾ ਤਾਪ ਵੀ ਚਲਿਆ ਗਿਆ, ਮਨ ਦਾ ਤਾਪ ਵੀ ਚਲਿਆ ਗਿਆ, ਅਤੇ ਨਾਲ ਉਪਾਧੀ ਵੀ ਸਾਰੀ ਦੂਰ ਹੋ ਗਈ, ਅੰਧ ਪਇਆ ਸਾ ਮਿਟੇ ਵਸੂਰੇ, ਹੋਰ ਕੀ ਮਿਲਿਆ। ਹਜ਼ੂਰ ਕਹਿੰਦੇ ਸਾਨੂੰ ਆਨੰਦ ਵੀ ਪ੍ਰਾਪਤ ਹੋਇਆ ਹੈ। ਸਾ ਮਿਟੇ ਵਸੂਰੇ, ਜਿੰਨੇ ਵਸੂਰੇ ਦਾ ਅਰਥ ਚੋਰੇ ਸਨ, ਉਹ ਵੀ ਸਾਡੇ ਸਾਰੇ ਮਿਟ ਗਏ ਹਨ। ਨਾਮ ਦੁਆਰਾ ਸਾਨੂੰ ਇਹ ਸਾਰੇ ਲਾਭ ਪ੍ਰਾਪਤ ਹੋਏ ਨੇ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੀ ਉਚਾਰਨ ਕਰਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਔਖਦ ਖਾਇਓ ਹਰ ਕੋ ਨਾਓ, ਸੁਖ ਪਾਏ ਦੁਖ ਬਿਨਸਿਆ ਥਾਓ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਔਖਦ ਖਾਇਓ ਹਰ ਕੋ ਨਾਓ। ਅਸਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਦਾਰੂ ਖਾਦ ਹੈ, ਨਾਮ ਦੀ ਦਵਾਈ ਖਾਦੀ ਹੈ, ਜਿਸ ਦਾ ਫਲ ਸੁਖ ਪਾਏ ਦੁਖ ਬਿਨਸਿਆ ਥਾਓ। ਅਸਾਂ ਸਾਰੇ ਸੁਖ ਪ੍ਰਾਪਤ ਕਰ ਲਏ ਨੇ ਤੇ ਦੁੱਖ ਦਾ ਜਿਹੜਾ ਥਾਂ ਦਾ ਅਰਥ ਹੈ ਮੁਕਾਮ ਸੀ, ਦੁੱਖ ਦਾ ਡੇਰਾ ਸੀ, ਦੁੱਖ ਦਾ ਟਿਕਾਣਾ ਹੀ ਨਾਸ ਹੋ ਗਿਆ।
ਤਾਪ ਗਿਆ ਬਚਨ ਗੁਰ ਪੂਰੇ, ਅਨੰਦ ਪਿਆ ਸਭ ਮਿਟੇ ਵਿਸੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪੂਰੇ ਗੁਰੂ ਦੇ ਬਚਨਾਂ ਦਾ ਸਦਕਾ ਹੁਣ ਇਹ ਤਾਪ ਲੈ ਗਿਆ ਹੈ ਤੇ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ। ਸਾਡੇ ਸਾਰੇ ਵਸੂਰੇ ਦਾ ਅਰਥ ਜਿੰਨੇ ਚੋਰੇ ਸਨ ਉਹ ਮਿਟ ਗਏ ਨੇ, ਨਾਸ ਹੋ ਗਏ।
ਰਹਾਓ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਜਿਤਨੇ ਵੀ ਜੀਵ ਜੰਤ ਸਨ ਭਾਵ ਜਿੰਨੇ ਵੀ ਗੁਰਸਿੱਖ ਮਾਈ ਭਾਈ ਸਨ, ਸਾਰਿਆਂ ਨੇ ਸੁਖ ਪ੍ਰਾਪਤ ਕੀਤਾ ਹੈ। ਕਿਉਂ? ਪਾਰ ਬ੍ਰਹਮ ਨਾਨਕ ਮਨ ਧਿਆਇਆ। ਹਜ਼ੂਰ ਕਹਿੰਦੇ ਨੇ ਬਈ ਸਾਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਵਿੱਚ ਧਿਆਇਆ, ਬਈ ਜਿਸ ਜਿਸ ਨੇ ਸਿਮਰਨ ਕੀਤਾ ਤੇ ਸਾਰੇ ਜੀਵ ਜੰਤ ਸੁਖੀ ਹੋ ਗਏ।
ਆਸਾ ਮਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੂਝੈ ਬੁਝਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਡੇ ਸਰੀਰ ਦੀ ਹਾਲਤ ਬਿਆਨ ਕਰਦੇ ਹਨ ਤੇ ਇਹਦੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਜੀਵਾਤਮਾ ਹੈ ਉਹਦੇ ਬਾਰੇ ਵੀ ਸਾਨੂੰ ਚਾਨਣਾ ਪਾਇਆ ਹੈ, ਸਰੀਰ ਕੀ ਹੈ। ਹਜ਼ੂਰ ਕਹਿੰਦੇ ਨੇ ਠੰਡੀ ਤਾਤੀ ਮਿੱਟੀ ਖਾਈ। ਇਹ ਠੰਡੀ ਦਾ ਅਰਥ ਹੈ ਜਲ, ਤਾਤੀ ਦਾ ਅਰਥ ਹੈ ਅੱਗ ਤੇ ਮਿੱਟੀ ਦਾ ਅਰਥ ਹੈ ਧਰਤੀ। ਇਹ ਜਿਹੜੇ ਤਿੰਨ ਤੱਤ ਨੇ ਇਹਨਾਂ ਦੇ ਨਾਲ ਹੀ ਹਵਾ ਤੇ ਆਕਾਸ਼ ਇਹ ਪੰਜ ਤੱਤ ਬਣਦੇ ਨੇ। ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਇਹਨਾਂ ਪੰਜਾਂ ਤੱਤਾਂ ਤੋਂ ਸਾਰਾ ਸੰਸਾਰ ਬਣਿਆ ਹੈ ਤੇ ਸਾਡਾ ਸਰੀਰ ਵੀ ਇਹਨਾਂ ਪੰਜਾਂ ਤੱਤਾਂ ਤੋਂ ਹੀ ਬਣਿਆ ਹੈ। ਹਜ਼ੂਰ ਦਾ ਬਚਨ ਹੈ, ਪੰਜ ਤੱਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਠੰਡੀ ਤਾਤੀ ਮਿੱਟੀ ਖਾਈ, ਇਹ ਪਾਣੀ ਤੋਂ ਅੱਗ ਤੋਂ ਮਿੱਟੀ ਤੋਂ ਬਣਿਆ ਹੈ। ਤੇ ਫਿਰ ਅਖੀਰ ਦੇ ਉੱਤੇ ਹੁੰਦਾ ਕੀ ਹੈ, ਇਸ ਸਰੀਰ ਨੂੰ ਪਾਣੀ ਅੱਗ ਤੇ ਮਿੱਟੀ ਖਾ ਵੀ ਜਾਂਦੀ, ਖਾਈ ਦਾ ਅਰਥ ਖਾ ਜਾਣਾ। ਇਹ ਪੰਜ ਤੱਤਾਂ ਤੋਂ ਹੀ ਸਰੀਰ ਬਣਿਆ ਹੈ ਤੇ ਇਹ ਪੰਜ ਤੱਤ ਹੀ ਇਸ ਨੂੰ ਨਾਸ਼ ਕਰ ਦਿੰਦੇ ਹਨ। ਉਹ ਨਾ ਬਾਲਾ ਬੂਢਾ ਪਾਈ, ਗੁਰਮੁਖੋ ਉਹ ਜਿਹੜਾ ਆਤਮਾ ਹੈ ਉਹ ਨਾ ਤੇ ਕਦੀ ਬਾਲਾ ਦਾ ਅਰਥ ਬੱਚਾ ਹੀ ਹੁੰਦਾ, ਨਾ ਹੀ ਕਦੀ ਉਹ ਬੁੱਢਾ ਹੁੰਦਾ। ਭਾਵ ਸਰੀਰ ਤੇ ਪਹਿਲਾਂ ਬਾਲ ਅਵਸਥਾ ਵਿੱਚ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਬਿਰਧ ਵੀ ਹੁੰਦਾ, ਬੁੱਢਾ ਵੀ ਹੋ ਜਾਂਦਾ, ਪਰ ਉਹ ਆਤਮਾ ਨਾ ਕਦੀ ਬਾਲ ਬਣਦਾ ਹੈ, ਬੱਚਾ ਹੁੰਦਾ ਹੈ, ਨਾ ਹੀ ਕਦੀ ਬੁੱਢਾ ਹੁੰਦਾ ਹੈ। ਆਤਮਾ ਤੇ ਹਮੇਸ਼ਾ ਲਈ ਸਰੀਰਕ ਅਵਸਥਾ ਤੋਂ ਵੱਖਰੀ ਚੀਜ਼ ਹੈ ਔਰ ਉਹਦੇ ਉੱਤੇ ਨਾ ਪੰਜ ਤੱਤਾਂ ਦਾ ਕੋਈ ਅਸਰ ਹੈ, ਨਾ ਹੀ ਸਰੀਰ ਦੀ ਅਵਸਥਾ ਦਾ ਕੋਈ ਅਸਰ ਹੈ। ਤੇ ਇਹ ਸਰੀਰ ਹੈ ਜਿਸ ਨੂੰ ਜੋ ਪੰਜਾਂ ਤੱਤਾਂ ਦਾ ਬਣਿਆ ਹੈ, ਕਦੇ ਇਸ ਨੂੰ ਪਾਣੀ ਖਾ ਜਾਂਦਾ, ਕਦੇ ਅੱਗ ਇਸ ਨੂੰ ਸਾੜ ਦਿੰਦੀ ਹੈ, ਕਦੇ ਇਸ ਨੂੰ ਮਿੱਟੀ ਖਾ ਜਾਂਦੀ। ਸਰੀਰ ਦੀ ਹਾਲਤ ਇਹੀ ਹੈ, ਪਰ ਉਹ ਆਤਮਾ ਕਦੀ ਬੱਚਾ ਤੇ ਬੁੱਢਾ ਨਹੀਂ ਹੁੰਦਾ ਤੇ ਨਾ ਹੀ ਕਦੀ ਉਹ ਨਾਸ ਹੁੰਦਾ ਹੈ। ਬਾਂਸ਼ਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁੱਝੈ ਬੁਝਾਈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੈਰਾਗਮੀ ਉਪਦੇਸ਼ ਦਿੰਦੇ ਹਨ, ਗੁਰਮੁਖੋ ਬਾਂਸ਼ਤ ਨਾਹੀ ਸੋ ਬੇਲਾ ਆਈ। ਬੇਲਾ ਦਾ ਅਰਥ ਹੈ ਉਹ ਘੜੀ ਆ ਗਈ ਹੈ ਜਿਸ ਨੂੰ ਕੋਈ ਵੀ ਨਹੀਂ ਚਾਹੁੰਦਾ। ਉਹ ਕਿਹੜੀ ਘੜੀ ਹੈ? ਉਹ ਹੈ ਮੌਤ ਦੀ ਘੜੀ, ਮਰਨ ਦੀ ਘੜੀ, ਜਿਸ ਨੂੰ ਔਖੀ ਘੜੀ ਮੰਨਦੇ ਨੇ। ਹਜ਼ੂਰ ਕਹਿੰਦੇ ਨੇ ਜਿਸ ਘੜੀ ਨੂੰ ਕੋਈ ਵੀ ਨਹੀਂ ਚਾਹੁੰਦਾ, ਮਰਨ ਦੀ ਘੜੀ ਨੂੰ ਕੋਈ ਵੀ ਨਹੀਂ ਚਾਹੁੰਦਾ, ਪਰ ਉਹ ਹੁਣ ਘੜੀ ਆ ਗਈ ਹੈ, ਬਿਨ ਹੁਕਮੈ ਕਿਉਂ ਬੁੱਝੈ ਬੁਝਾਈ। ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਸਰੀਰ ਹੈ ਇਹਨੂੰ ਕਾਲ ਦੀ ਅੱਗ ਲੱਗੀ ਹੋਈ ਹੈ। ਸਤਿਗੁਰੂ ਦੇ ਬਚਨ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਅਹੀਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਧ ਕੀਜੈ। ਦਿਨੇ ਦਿਨ ਸਾਡੀ ਉਮਰ ਘਟਦੀ ਜਾ ਰਹੀ ਹੈ, ਪਰ ਇੱਕ ਮਨੁੱਖ ਨੂੰ ਵੱਡਾ ਭੁਲੇਖਾ ਹੀ ਪਿਆ ਹੋਇਆ ਹੈ। ਜਦੋਂ ਕੋਈ ਵੀ ਬੱਚਾ ਜਨਮ ਲੈਂਦਾ ਹੈ ਉਸ ਦਿਨ ਤੋਂ ਹੀ ਉਹਦਾ ਸਰੀਰ ਵਧਣਾ ਸ਼ੁਰੂ ਹੋ ਜਾਂਦਾ ਅਤੇ ਦੂਸਰੇ ਪਾਸੇ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਤਾਂ ਇਹ ਸੋਚਦਾ ਮੈਂ ਵੱਡਾ ਹੋ ਰਿਹਾ ਹਾਂ, ਪਰ ਨਾਲ ਦੂਸਰੀ ਗੱਲ ਨੂੰ ਭੁੱਲ ਜਾਂਦਾ ਹੈ ਕਿ ਮੇਰੀ ਉਮਰ ਘਟ ਰਹੀ ਹੈ। ਆਪ ਘਟੈ ਨਰ ਨਾ ਬੁੱਝੈ, ਇਹ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ ਮੇਰੀ ਉਮਰ ਘਟਦੀ ਜਾ ਰਹੀ ਹੈ, ਬਸ ਹੌਲੀ ਹੌਲੀ ਇਹੀ ਪਰਮ ਪਾਲਦਾ ਰਹਿੰਦਾ ਹੈ ਵੀ ਮੈਂ ਵੱਡਾ ਹੋ ਰਿਹਾ ਹਾਂ, ਮੈਂ ਜਵਾਨ ਹੋ ਰਿਹਾ ਹਾਂ, ਮੌਤ ਨੂੰ ਭੁੱਲ ਹੀ ਜਾਂਦਾ। ਪਰ ਹਜ਼ੂਰ ਕਹਿੰਦੇ ਨੇ ਬਿਨ ਹੁਕਮੈ ਕਿਉਂ ਬੁੱਝੈ ਬੁਝਾਈ, ਇਹ ਜਿਹੜੀ ਕਾਲ ਦੀ ਅੱਗ ਸਾਡੇ ਸਰੀਰ ਨੂੰ ਲੱਗੀ ਹੋਈ ਹੈ, ਇਹ ਬਿਨਾਂ ਵਾਹਿਗੁਰੂ ਦੇ ਹੁਕਮ ਤੋਂ ਇਹ ਬੁਝਾਈ ਕਿਵੇਂ ਬੁੱਝ ਸਕਦੀ, ਨਹੀਂ ਬੁੱਝ ਸਕਦੀ। ਇਸ ਕਾਲ ਦੀ ਅੱਗ ਨੇ ਸਾਡੇ ਸਰੀਰ ਨੂੰ ਇੱਕ ਦਿਨ ਸਾੜਨਾ ਹੀ ਸਾੜਨਾ ਹੈ, ਕਾਲ ਅੱਗ ਵਾਂਗ ਹੈ। ਇਹ ਕਾਲ ਦੀ ਅੱਗ ਕਿਵੇਂ ਬੁਝਾਈ ਬੁੱਝ ਸਕਦੀ ਹੈ? ਇੱਕ ਇਤਿਹਾਸ ਵਿੱਚ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਇੱਕ ਛੋਟੀ ਜਿਹੀ ਉਮਰ ਦਾ ਬਾਲਕ ਅੰਮ੍ਰਿਤ ਵੇਲੇ ਆਇਆ ਕਰੇ। ਸਵਾ ਪਹਿਰ ਦੇ ਤੜਕੇ ਉੱਠ ਕੇ ਦਰਬਾਰ ਸਾਹਿਬ ਆ ਕੇ ਸੇਵਾ ਕਰਿਆ ਕਰੇ ਅਤੇ ਨਾਲ ਹੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਕਰੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਆਪਣੇ ਘਰ ਨੂੰ ਚਲਿਆ ਜਾਵੇ। ਛੋਟੀ ਉਮਰ ਦੇ ਵਿੱਚ ਕੋਈ ਬੱਚਾ ਮਾਤਾ ਪਿਤਾ ਦੇ ਨਾਲ ਗੁਰਦੁਆਰੇ ਆਵੇ ਅਤੇ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਬੈਠ ਕੇ ਕੀਰਤਨ ਕਥਾ ਸੁਣੇ, ਸਾਰਿਆਂ ਨੂੰ ਬੜਾ ਅਜੀਬ ਜਿਹਾ ਲੱਗਦਾ। ਇੱਕ ਦਿਨ ਸਤਿਗੁਰੂ ਦੇ ਮਨ ਦੇ ਵਿੱਚ ਖਿਆਲ ਆਇਆ ਜਿਹੜੇ ਵੱਡੇ ਗੁਰਸਿੱਖ ਮਾਈ ਭਾਈ ਨੇ ਉਹਨਾਂ ਨੂੰ ਤਾਂ ਇਸ ਗੱਲ ਦੀ ਸਮਝ ਹੈ ਵੀ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਸੰਗਤ ਵਿੱਚ ਜਾ ਕੇ ਸੇਵਾ ਕਰਨੀ ਹੈ, ਬਾਣੀ ਸੁਣਨੀ ਹੈ ਅਤੇ ਸਿਮਰਨ ਕਰਕੇ ਜੀਵਨ ਨੂੰ ਸਫਲ ਕਰਨਾ ਹੈ। ਪਰ ਇਹ ਇੱਕ ਛੋਟਾ ਜਿਹਾ ਬੱਚਾ ਆਉਂਦਾ ਹੈ, ਇਹਨੂੰ ਤਾਂ ਇਸ ਗੱਲ ਦੀ ਸਮਝ ਵੀ ਨਹੀਂ ਹੈ, ਇਹਨੂੰ ਭਲਾ ਪੁੱਛਿਆ ਜਾਵੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਸੇਵਾਦਾਰਾਂ ਨੂੰ ਹੁਕਮ ਕੀਤਾ, ਜਦੋਂ ਦੀਵਾਨ ਦੀ ਸਮਾਪਤੀ ਹੋਵੇ ਤੁਸੀਂ ਇਸ ਬੱਚੇ ਨੂੰ ਰੋਕ ਲੈਣਾ, ਕਿਉਂਕਿ ਅਸੀਂ ਇਹਦੇ ਨਾਲ ਕੋਈ ਖਾਸ ਗੱਲਬਾਤ ਕਰਨੀ ਹੈ। ਉਸ ਬੱਚੇ ਦਾ ਨਾਮ ਤਾਰੂ ਪੋਪਟ ਇਤਿਹਾਸ ਵਿੱਚ ਲਿਖਿਆ, ਤਾਰੂ ਉਸਦਾ ਨਾਮ ਸੀ, ਪੋਪਟ ਉਹਦੀ ਸੰਗਿਆ ਸੀ। ਹੁਣ ਉਸ ਬੱਚੇ ਨੂੰ ਰੋਕਿਆ ਗਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਬੜੇ ਪਿਆਰ ਦੇ ਨਾਲ ਪੁੱਛਣ ਲੱਗੇ, ਇਹ ਛੋਟੀ ਉਮਰ ਦੇ ਵਿੱਚ ਤਾਂ ਹਰ ਮਨੁੱਖ ਨੂੰ ਖੇਡ ਬੜੀ ਪਿਆਰੀ ਹੁੰਦੀ ਹੈ, ਹੱਸਣਾ ਖੇਡਣਾ ਅਤੇ ਖਾਣਾ ਪੀਣਾ ਸੌਣਾ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ, ਪਰ ਤੂੰ ਇੰਨੀ ਛੋਟੀ ਉਮਰੇ ਅੰਮ੍ਰਿਤ ਵੇਲੇ ਉੱਠ ਕੇ ਆ ਕੇ ਕੀਰਤਨ ਸੁਣਦਾ, ਇਹਦਾ ਕੀ ਕਾਰਨ ਹੈ? ਤਾਂ ਉਸ ਵੇਲੇ ਉਸ ਬੱਚੇ ਨੇ ਸਤਿਗੁਰੂ ਦੇ ਅੱਗੇ ਦੋਵੇਂ ਹੱਥ ਜੋੜੇ, ਕਹਿਣ ਲੱਗਾ, ਸੱਚੇ ਪਾਤਸ਼ਾਹ, ਇੱਕ ਮੇਰੇ ਨਾਲ ਘਰ ਦੇ ਵਿੱਚ ਅਜੀਬ ਘਟਨਾ ਵਾਪਰੀ। ਉਹ ਅਜੀਬ ਘਟਨਾ ਕੀ ਸੀ? ਇੱਕ ਦਿਨ ਮੈਂ ਅੰਮ੍ਰਿਤ ਵੇਲੇ ਉੱਠਿਆ, ਮੇਰੀ ਮਾਂ ਮੈਨੂੰ ਕਹਿਣ ਲੱਗੀ, ਪੁੱਤਰ ਅੱਗ ਬਾਲ, ਅਤੇ ਮੈਨੂੰ ਹੁਣ ਅੱਗ ਬਾਲਣੀ ਨਾ ਆਵੇ। ਮੈਂ ਲੱਕੜਾਂ ਚੁੱਲ੍ਹੇ ਵਿੱਚ ਲਾਈਆਂ ਅਤੇ ਸੀਖਾਂ ਬਾਲ ਬਾਲ ਕੇ ਹੰਭ ਗਿਆ, ਪਰ ਉਹਨਾਂ ਲੱਕੜਾਂ ਨੂੰ ਅੱਗ ਨਾ ਲੱਗੀ। ਮੇਰੀ ਮਾਂ ਕਹਿਣ ਲੱਗੀ, ਪੁੱਤਰ ਵੱਡੀਆਂ ਲੱਕੜਾਂ ਨੂੰ ਅੱਗ ਪਿੱਛੋਂ ਲੱਗਦੀ ਹੁੰਦੀ ਹੈ, ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾ, ਪਹਿਲਾਂ ਛੋਟੀਆਂ ਨੂੰ ਲੱਗਦੀ ਫਿਰ ਵੱਡੀਆਂ ਨੂੰ ਲੱਗਦੀ ਹੁੰਦੀ ਹੈ। ਅਤੇ ਮੈਂ ਆਪਣੇ ਮਾਂ ਦੀ ਸਿੱਖਿਆ ਨੂੰ ਮੰਨਿਆ, ਮੈਂ ਛੋਟੀਆਂ ਛੋਟੀਆਂ ਲੱਕੜਾਂ ਅਤੇ ਕੁਛ ਸੁੱਕਾ ਘਾਹ ਜਾਂ ਕਾਗਜ਼ ਲੈ ਕੇ ਅੱਗ ਬਾਲੀ ਅਤੇ ਮੇਰੇ ਮਨ ਦੇ ਵਿੱਚ ਅਜੀਬ ਕਿਸਮ ਦਾ ਖਿਆਲ ਪੈਦਾ ਹੋਇਆ ਕਿ ਜਿਵੇਂ ਮੇਰੀ ਮਾਂ ਨੇ ਆਖਿਆ ਸੀ ਵੀ ਵੱਡੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਲੱਗਦੀ ਹੈ, ਛੋਟੀਆਂ ਨੂੰ ਪਹਿਲਾਂ ਲੱਗ ਜਾਂਦੀ ਹੈ, ਕਿਧਰੇ ਐਸਾ ਨਾ ਹੋਵੇ ਕਾਲ ਦੀ ਅੱਗ ਮੈਨੂੰ ਪਹਿਲਾਂ ਹੀ ਆ ਕੇ ਘੇਰ ਲਵੇ, ਕਿਉਂਕਿ ਉਮਰ ਦਾ ਤਾਂ ਕੋਈ ਤਕਾਜ਼ਾ ਨਹੀਂ ਹੈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਨਹਿ ਮੁਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੂਝੀਏ ਜੋ ਆਏ ਪਰੈ ਜਮ ਫੰਦ। ਅਕਸਰ ਬੱਚਿਆਂ ਨੂੰ ਵੀ ਸੱਦਾ ਆ ਜਾਂਦਾ, ਨੌਜਵਾਨ ਵੀ ਤੁਰ ਜਾਂਦੇ ਨੇ, ਅਤੇ ਜਦੋਂ ਬੁਢੇਪਾ ਆਉਂਦਾ ਉਸ ਵੇਲੇ ਤਾਂ ਸਭ ਨੂੰ ਜਾਣਾ ਹੀ ਪੈਂਦਾ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਬਈ ਜਿਵੇਂ ਮੇਰੀ ਮਾਂ ਨੇ ਆਖਿਆ ਸੀ ਬਈ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗਦੀ ਵੱਡੀਆਂ ਨੂੰ ਬਾਅਦ ਵਿੱਚ ਲੱਗਦੀ ਹੈ, ਕਾਲ ਦਾ ਅਤੇ ਅੱਗ ਦਾ ਇੱਕੋ ਜਿਹਾ ਸੁਭਾਅ ਹੈ। ਹੋ ਸਕਦਾ ਵੱਡਿਆਂ ਨੂੰ ਕਾਲ ਦੀ ਅੱਗ ਪਿੱਛੋਂ ਲੱਗੇ ਅਤੇ ਮੇਰਾ ਸਰੀਰ ਛੋਟਾ ਹੈ, ਮੈਨੂੰ ਪਹਿਲਾਂ ਵੀ ਕਾਲ ਆ ਕੇ ਘੇਰ ਸਕਦਾ ਹੈ, ਇਸ ਲਈ ਮੈਨੂੰ ਆਪਣਾ ਜੀਵਨ ਸਫਲ ਕਰਨਾ ਚਾਹੀਦਾ। ਇਹ ਖਿਆਲ ਜਦੋਂ ਦਾ ਮੇਰੇ ਮਨ ਦੇ ਵਿੱਚ ਆਇਆ ਉਸ ਦਿਨ ਤੋਂ ਹੀ ਮੈਂ ਸੰਗਤ ਵਿੱਚ ਆ ਕੇ ਕੀਰਤਨ ਸੁਣਨ ਲੱਗਿਆ ਹਾਂ, ਕੁਝ ਨਾ ਕੁਝ ਸੇਵਾ ਵੀ ਕਰਦਾ ਹਾਂ ਅਤੇ ਸਿਮਰਨ ਵੀ ਕਰਦਾ ਹਾਂ, ਕਿਉਂਕਿ ਕੀ ਪਤਾ ਇਸ ਕਾਲ ਦੀ ਅੱਗ ਨੇ ਕਦੋਂ ਆ ਕੇ ਸਰੀਰ ਨੂੰ ਸਾੜ ਦੇਣਾ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਬਾਂਸ਼ਤ ਨਾਹੀਂ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁਝੈ ਬੁਝਾਈ। ਜਿਸ ਘੜੀ ਨੂੰ ਕੋਈ ਵੀ ਨਹੀਂ ਚਾਹੁੰਦਾ ਉਹ ਜਿਹੜੀ ਅਨਵਾਂਟਡ ਘੜੀ ਆ ਗਈ ਹੈ, ਪਰ ਹੁਣ ਜਿਹੜੀ ਕਾਲ ਦੀ ਅੱਗ ਲੱਗੀ ਹੋਈ ਹੈ ਬਿਨਾਂ ਵਾਹਿਗੁਰੂ ਦੇ ਹੁਕਮ ਤੋਂ ਕਿਸੇ ਤਰ੍ਹਾਂ ਬੁਝਾਈ ਕਿਵੇਂ ਬੁਝ ਸਕਦੀ, ਨਹੀਂ ਬੁਝ ਸਕਦੀ। ਇਹ ਤੇ ਵਾਹਿਗੁਰੂ ਕਿਰਪਾ ਕਰੇ ਤੇ ਉਹੀ ਕਾਲ ਤੋਂ ਬਚ ਸਕਦਾ ਹੈ। ਕਾਲ ਤੋਂ ਬਚਣ ਦਾ ਤਰੀਕਾ ਕੀ ਹੈ? ਕਾਲ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਅਕਾਲ ਦੀ ਪੂਜਾ। ਜਿਹੜਾ ਅਕਾਲ ਦੀ ਪੂਜਾ ਕਰਦਾ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਉਹ ਕਾਲ ਤੋਂ ਬਚ ਸਕਦਾ। ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕਹੈ ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭਾ ਹੈ। ਤੇ ਸਤਿਗੁਰੂ ਨੇ ਉਸ ਅਕਾਲ ਦੇ ਬਾਰੇ ਅੱਗੇ ਚੱਲ ਕੇ ਇਹ ਵੀ ਲਿਖਿਆ ਹੈ, ਜਾ ਕਰ ਰੂਪ ਰੰਗ ਨਹਿ ਜਨੀਅਤ ਸੋ ਕਿਮ ਸਿਆਮ ਕਹਿ ਹੈ, ਛੁੱਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟਾ ਹੈ। ਜਦੋਂ ਤੁਸੀਂ ਅਕਾਲ ਦੀ ਸ਼ਰਨ ਵਿੱਚ ਚਲੋ ਜਾਓਗੇ ਤੇ ਉਹ ਅਕਾਲ ਪੁਰਖ ਹੀ ਤੁਹਾਨੂੰ ਬਚਾ ਸਕਦਾ ਹੈ, ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਰੈ ਕਾਲ ਚੋਟੰਗ। ਇਹ ਕਾਲ ਸਭ ਦੇ ਉੱਤੇ ਚੋਟ ਕਰਦਾ ਹੈ ਤੇ ਅਕਾਲ ਪੁਰਖ ਦੀ ਸ਼ਰਨ ਵਿੱਚ ਜਾ ਕੇ ਹੀ ਅਸੀਂ ਕਾਲ ਤੋਂ ਬਚ ਸਕਦੇ ਹਾਂ। ਲਓ ਹਜ਼ੂਰ ਕਹਿੰਦੇ ਨੇ ਜਿਹੜੀ ਕਾਲ ਦੀ ਅੱਗ ਹੈ ਉਸ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਇਹ ਬੁਝਾਈ ਕਿਵੇਂ ਬੁਝ ਸਕਦੀ, ਨਹੀਂ ਬੁਝ ਸਕਦੀ। ਕੁਛ ਵਿਦਵਾਨਾਂ ਨੇ ਦੂਸਰੀ ਪੰਕਤੀ ਦਾ ਅਰਥ ਦੂਸਰੇ ਢੰਗ ਦੇ ਨਾਲ ਵੀ ਕੀਤਾ ਹੈ। ਉਹ ਕਹਿੰਦੇ ਨੇ ਬਾਂਸ਼ਤ ਨਾਹੀਂ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁਝੈ ਬੁਝਾਈ। ਵੀ ਜਿਹੜੀ ਘੜੀ ਨੂੰ ਅਸੀਂ ਨਹੀਂ ਚਾਹੁੰਦੇ ਉਹ ਮਰਨ ਦੀ ਘੜੀ, ਔਖੀ ਘੜੀ ਹੁਣ ਆ ਗਈ ਹੈ, ਸਭ ਤੇ ਆਉਂਦੀ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਬਿਨ ਹੁਕਮੈ ਕਿਉਂ ਬੁਝੈ ਬੁਝਾਈ। ਜਿੰਨਾ ਚਿਰ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ, ਭਾਵ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਦੋਂ ਮਨੁੱਖ ਸਤਸੰਗਤ ਵਿੱਚ ਆ ਜਾਂਦਾ ਹੈ ਤੇ ਗੁਰੂ ਦੀ ਬਾਣੀ ਸੁਣਦਾ ਹੈ ਤੇ ਗੁਰੂ ਦੀ ਬਾਣੀ ਦੁਆਰਾ ਇਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਬਈ ਇਹ ਜਿਹੜੀ ਮੌਤ ਹੈ ਇੱਕ ਅਟਲ ਸੱਚਾਈ ਹੈ। ਇਸ ਅਟਲ ਸੱਚਾਈ ਨੂੰ ਫਿਰ ਉਹ ਪ੍ਰਵਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਉਹਨੂੰ ਪਤਾ ਹੈ ਇਹ ਜਿਹੜੀ ਮੌਤ ਹੈ ਮੇਰੇ ਸਰੀਰ ਨੂੰ ਹੀ ਨਾਸ਼ ਕਰ ਸਕਦੀ ਹੈ, ਪਰ ਜੋ ਮੇਰੇ ਅੰਦਰ ਆਤਮਾ ਹੈ ਉਹਨੂੰ ਇਹ ਨਹੀਂ ਨਾਸ਼ ਕਰ ਸਕਦੀ। ਇਸ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਅਸਲੀਅਤ ਹੈ, ਬਿਨ ਹੁਕਮੈ ਕਿਉਂ ਬੁਝੈ ਬੁਝਾਈ, ਬਿਨਾਂ ਵਾਹਿਗੁਰੂ ਦੇ ਹੁਕਮ ਤੋਂ ਵੀ ਜਿਹੜੀ ਅਸਲੀਅਤ ਹੈ, ਮੌਤ ਦਾ ਰਾਜ ਹੈ, ਉਹਨੂੰ ਕੋਈ ਕਿਵੇਂ ਸਮਝ ਸਕਦਾ, ਨਹੀਂ ਸਮਝ ਸਕਦਾ। ਜਿਸਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਇਹ ਜਿਹੜਾ ਸਰੀਰ ਹੈ ਇਹ ਪੰਜ ਤੱਤਾਂ ਦਾ ਬਣਿਆ, ਪੰਜ ਤੱਤਾਂ ਵਿੱਚ ਲੀਨ ਹੋ ਜਾਂਦਾ, ਪਰ ਜੋ ਆਤਮਾ ਹੈ ਉਹ ਅਮਰ ਹੈ, ਉਸਨੂੰ ਮੌਤ ਮਾਰ ਨਹੀਂ ਸਕਦੀ ਅਤੇ ਨਾ ਹੀ ਕਾਲ ਉਸਨੂੰ ਨਾਸ਼ ਕਰ ਸਕਦਾ ਹੈ। ਇਸ ਗੱਲ ਦੀ ਸਮਝ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ।
ਠੰਡੀ ਤਾਤੀ ਮਿੱਟੀ ਖਾਈ, ਉਹ ਨਬਾਲਾ ਬੁੱਢਾ ਪਾਈ ਰਹਾਓ।
ਲੋ ਆ ਹੈ ਅਸਲੀ ਭੇਦ ਦੀ ਗੱਲ। ਹਜ਼ੂਰ ਕਹਿੰਦੇ ਨੇ ਜਿਹੜਾ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਹੋਇਆ। ਠੰਡੀ ਦਾ ਅਰਥ ਹੈ ਪਾਣੀ ਤੇ ਤੱਤੀ ਦਾ ਅਰਥ ਹੈ ਅੱਗ, ਮਿੱਟੀ ਦਾ ਅਰਥ ਹੈ ਧਰਤੀ। ਇਹ ਤਿੰਨ ਮੁੱਖ ਤੱਤ ਨੇ ਔਰ ਇਹਨਾਂ ਤੋਂ ਸਾਡਾ ਸਰੀਰ ਬਣਿਆ ਤੇ ਅਖੀਰ ਤੇ ਇਹੀ ਇਹਨੂੰ ਖਾਈ ਦਾ ਅਰਥ ਨਾਸ਼ ਕਰਦੇ ਨੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਕਈ ਸੱਜਣ ਉਸਨੂੰ ਜਲ ਪ੍ਰਵਾਹ ਕਰ ਦਿੰਦੇ ਨੇ, ਉਹ ਪਾਣੀ ਵਿੱਚ ਹੀ ਖਤਮ ਹੋ ਜਾਂਦਾ, ਤੇ ਕਈ ਤਾਤੀ ਅੱਗ ਵਿੱਚ ਛਾੜਦੇ ਨੇ, ਸੰਸਕਾਰ ਕਰ ਦਿੰਦੇ ਨੇ, ਅੱਗ ਉਸਨੂੰ ਖਾ ਜਾਂਦੀ ਹੈ। ਤੇ ਜਾਂ ਫਿਰ ਕਈ ਜਿਹੜੇ ਆ ਮੁਸਲਮਾਨ ਲੋਕ ਨੇ ਜਾਂ ਇਹ ਗੋਰੇ ਲੋਕ ਵੀ ਇਹ ਮਿੱਟੀ ਵਿੱਚ ਦੱਬ ਦਿੰਦੇ ਨੇ, ਫਿਰ ਮਿੱਟੀ ਖਾ ਜਾਂਦੀ ਹੈ। ਸਰੀਰ ਦੀ ਹਾਲਤ ਇਹੀ ਹੁੰਦੀ ਹੈ ਨਾ, ਪੰਜ ਤੱਤਾਂ ਤੋਂ ਸਰੀਰ ਬਣਿਆ ਤੇ ਇਹਨੂੰ ਪਾਣੀ ਅੱਗ ਤੇ ਮਿੱਟੀ ਖਾ ਜਾਂਦੀ ਹੈ। ਉਹ ਨਾ ਬਾਲਾ ਬੁੱਢਾ ਭਾਈ, ਹੇ ਭਾਈ ਉਹ ਜਿਹੜਾ ਆਤਮਾ ਹੈ ਉਹ ਨਾ ਤੇ ਬੱਚਾ ਹੈ, ਨਾ ਕਦੀ ਬੁੱਢਾ ਹੁੰਦਾ ਹੈ, ਤੇ ਨਾ ਹੀ ਕਦੇ ਉਹਦਾ ਜਨਮ ਹੁੰਦਾ, ਨਾ ਹੀ ਕਦੇ ਮੌਤ ਆਉਂਦੀ ਹੈ।
ਨਾਨਕ ਦਾ ਸਾਧ ਸਰਣਾਈ, ਗੁਰਪ੍ਰਸਾਦ ਭਉ ਪਾਰ ਪਰਾਈ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ ਗੁਰਮੁਖੋ, ਨਾਨਕ ਦਾ ਸਾਧ ਸਰਣਾਈ, ਵੀ ਅਸੀਂ ਤੇ ਦਾਸ ਸਾਧ ਸਤਿਗੁਰੂ ਦੀ ਸ਼ਰਨ ਵਿੱਚ ਪਏ ਹਾਂ, ਕਿਉਂਕਿ ਗੁਰਪ੍ਰਸਾਦ ਭਉ ਪਾਰ ਪਰਾਈ, ਗੁਰੂ ਦੀ ਕਿਰਪਾ ਦੇ ਨਾਲ। ਭਉ ਦਾ ਅਰਥ ਹੈ ਵੀ ਭਉ ਜਲ ਤੋਂ, ਭਵ ਸਾਗਰ ਤੋਂ ਅਸੀਂ ਪਾਰ ਪੈ ਸਕਦੇ ਹਾਂ, ਇਸੇ ਲਈ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਕਿਉਂਕਿ ਗੁਰੂ ਦੇ ਕੋਲ ਇੱਕ ਜਹਾਜ਼ ਹੈ, ਸਤਿਗੁਰੂ ਉਸਦੇ ਆਪ ਮਲਾਹ ਨੇ। ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ, ਸਤਿਗੁਰੂ ਉਸਨੂੰ ਨਾਮ ਦੇ ਜਹਾਜ਼ ਤੇ ਚੜਾ ਦਿੰਦੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰੇ ਉਤਾਰਨ ਹਾਰ। ਇਉਂ ਨਾਮ ਦਾ ਜਹਾਜ਼ ਜਿਸ ਨੂੰ ਪ੍ਰਾਪਤ ਹੋ ਜਾਂਦਾ ਤੇ ਫਿਰ ਉਹ ਗੁਰੂ ਦੀ ਕਿਰਪਾ ਨਾਲ ਭਵਜਲ ਤੋਂ ਪਾਰ ਹੋ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ, ਸਦਾ ਸਦਾ ਆਤਮ ਪ੍ਰਗਾਸ, ਸਾਧ ਸੰਗਤ ਯਾਰ ਚਰਨ ਨਿਵਾਸ।
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਸੰਬੋਧਨ ਕਰਕੇ ਨਾਮ ਜਪਣ ਦਾ ਤੇ ਸਤਸੰਗਤ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਾਮ ਨਾਮ ਨਿਤ ਜਪ ਮਨ ਮੇਰੇ, ਹਜ਼ੂਰ ਕਹਿੰਦੇ ਨੇ ਐ ਮੇਰੇ ਮਨ, ਤੂੰ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਮਹਾਰਾਜ ਨਾਮ ਜਪ ਕੇ ਕੀ ਮਿਲੇਗਾ, ਕਿਉਂਕਿ ਹਰ ਮਨੁੱਖ ਦਾ ਇਹ ਸਵਾਲ ਹੈ ਬਈ ਨਾਮ ਜਪ ਕੇ ਕੀ ਮਿਲੇਗਾ। ਲੋ ਹਜ਼ੂਰ ਕਹਿੰਦੇ ਨੇ ਸੀਤਲ ਸ਼ਾਂਤ ਸਦਾ ਸੁਖ ਪਾਵੇਂ, ਕਿਲਵਖ ਜਾਏ ਸਭੇ ਮਨ ਤੇਰੇ। ਐ ਮਨਾ, ਜੇ ਤੂੰ ਹਮੇਸ਼ਾ ਲਈ ਨਾਮ ਜਪੇਗਾ, ਤੇਰਾ ਮਨ ਠੰਡਾ ਠਾਰ ਹੋ ਜਾਵੇਗਾ, ਤੈਨੂੰ ਆਤਮਕ ਸ਼ਾਂਤੀ ਵੀ ਮਿਲ ਜਾਵੇਗੀ ਤੇ ਹਮੇਸ਼ਾ ਲਈ ਸੁਖ ਪ੍ਰਾਪਤ ਕਰ ਲਵੇਗਾ। ਇੱਥੇ ਹੀ ਬਸ ਨਹੀਂ, ਕਿਲਵਖ ਜਾਏ ਸਭੇ ਮਨ ਤੇਰੇ, ਤੇਰੇ ਸਾਰੇ ਕਿਲਵਖ ਦਾ ਅਰਥ ਹੈ ਜਿਹੜੇ ਬੱਜਰ ਪਾਪ ਨੇ, ਵੱਡੇ ਤੋਂ ਵੱਡੇ ਪਾਪ ਨੇ, ਉਹ ਵੀ ਸਾਰੇ ਚਲੇ ਜਾਣਗੇ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ, ਉਹ ਵੱਡੇ ਤੋਂ ਵੱਡੇ ਪਾਪਾਂ ਨੂੰ ਵੀ ਨਾਸ਼ ਕਰਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਈਂਧਣ ਕੀਤੋ ਮੂਹ ਕਣਾ ਪੂਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ ਨਾਨਕ ਖੱਬੇ ਦੁਖੜੇ ਓਲਾਹੇ। ਈਂਧਣ ਦਾ ਅਰਥ ਹੈ ਬਾਲਣ। ਈਂਧਣ ਚਾਹੇ ਕਿਤਨਾ ਵੀ ਹੋਵੇ, ਮਣਾ ਮੂੰਹ ਹੋਵੇ, ਇੱਕੋ ਅੱਗ ਦੀ ਚੰਗਿਆੜੀ ਉਹਦੇ ਲਈ ਕਾਫੀ ਹੁੰਦੀ ਹੈ। ਤੁਸੀਂ ਚਾਹੇ ਲੱਕੜਾਂ ਦਾ ਹਜ਼ਾਰਾਂ ਮਨ ਦਾ ਢੇਰ ਕਿਉਂ ਨਾ ਹੋਵੇ, ਉਹਨੂੰ ਇੱਕ ਅੱਗ ਦੀ ਚੰਗਿਆੜੀ ਲਾ ਦਿਓ, ਇੱਕ ਅੱਗ ਦੀ ਸੀਖ ਲਾ ਦਿਓ, ਉਹ ਸਾੜ ਕੇ ਸੁਆਹ ਕਰ ਦੇਵੇਗੀ। ਇਹੀ ਸ਼ਕਤੀ ਨਾਮ ਦੇ ਵਿੱਚ ਹੈ। ਹਜ਼ੂਰ ਕਹਿੰਦੇ ਨੇ ਤੂੰ ਜਦੋਂ ਨਾਮ ਜਪੇਗਾ, ਕਿਲਵਕ ਜਾਏ ਸਭੇ ਮਨ ਤੇਰੇ, ਤੇਰੇ ਸਾਰੇ ਪਾਪ ਸੜ ਜਾਣਗੇ। ਨਾਮ ਤੇਰੇ ਸਾਰੇ ਪਾਪਾਂ ਨੂੰ ਰਾਖ ਕਰ ਦੇਵੇਗਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਇਹ ਨਾਮ ਜਪਣ ਦਾ ਮਹਾਤਮ ਹੈ, ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ।